ਸਾਹਿਬ ਮਹਾਰਾਜ ਨੇ ਕਿਹਾ ਉਹ ਵੇਖੇ ਉਹ ਵੇਖਾ ਉਹਨਾਂ ਨਜ਼ਰ ਨਾ ਆਵੇ ਉਹ ਕਿਸਦਾ ਵਾਚਕ ਹੈ ਉਹਨਾਂ ਸ਼ਬਦ ਕਿਸਦਾ ਵਿਆਪਕ ਹੈ ਪ੍ਰਗਟਾਇਤ ਹੈ ਉਹ ਆਪਾਂ ਉਸ ਵਿਸਥਾਰ ਚ ਨਹੀਂ ਜਾਣਾ ਇਹ ਜਿਤਨਾ ਪਸਾਰਾ ਹੈ ਇਹ ਪਲਟਣ ਵਾਲਾ ਤਾਂ ਹੁਣ ਫਿਰ ਸੱਤ ਕੀ ਹੈ ਇਸੇ ਕਰਕੇ ਪ੍ਰਸ਼ਨ ਆਇਆ ਸ਼ਿਵ ਸਚਿਆਰਾ ਹੋਈ ਹੈ ਤਾਂ ਗੁਰੂ ਸਾਹਿਬ ਨੇ ਸਾਨੂੰ ਕਿਹਾ ਜੋਤ ਜੋਤ ਤੇ ਜੁਗਤ ਇਹ ਸਦਾ ਹੀ ਬਹੁਤ ਜੋਤ ਤੇ ਜੁਗਤ ਸਦਾ ਹੀ ਹਨ ਇਹਨਾਂ ਉੱਤੇ ਕਾਲ ਦਾ ਕੋਈ ਪ੍ਰਭਾਵ ਨਹੀਂ ਇਹ ਪਰਿਵਰਤਨਸ਼ੀਲ ਹੈ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਇਸ ਵੇਲੇ ਤੱਕ ਜਦ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਉਹਨਾਂ ਦੀ ਜੋਤ ਮੰਨਦੇ ਹਨ ਹੈ ਨੀ ਉਹਨਾਂ ਦੀ ਜੋਤ ਇਹ ਅਨੁਭਵ ਕਰਾਉਣ ਲਈ ਸੰਸਾਰ ਨੇ ਸਾਰਾ ਉਪਦੇਸ਼ ਚੱਲਣਾ ਇਹ ਜੋਤ ਤੇ ਜੁਗਤ ਜਿਸ ਜਾਮੇ ਪ੍ਰਗਟ ਹੋਈ ਪਹਿਲੋਂ ਉਸਦਾ ਨਾਮ ਗੁਰੂ ਨਾਨਕ ਕਰਕੇ ਪਹਿਲੇ ਅੰਕ ਨਾਲ ਫਿਰ ਦੂਸਰੇ ਨਾਲ ਫਿਰ ਤੀਸਰੇ ਅੰਕ ਨਾਲ ਮਹਿਲਾ ਸ਼ਬਦ ਤੋਂ ਅੱਗੇ ਤੀਸਰਾ ਅੰਕ ਜੋੜ ਕੇ ਕਿਹਾ ਪਰ ਨਾਲ ਹੀ ਇਹ ਵੀ ਸਾਨੂੰ ਸੁਚੇਤ ਕਰ ਦਿੱਤਾ ਸਾਵਧਾਨ ਕਰ ਦਿੱਤਾ ਕਿ ਤੁਸੀਂ ਅੰਕਾਂ ਚ ਨਹੀਂ ਪੈਣਾ ਇਹ ਅੰਕ ਕਾਇਆ ਦੇ ਵਾਚਕ ਨਹੀਂ ਹਨ ਇਹ ਅੰਕ ਜਿਹੜੇ ਹਨ ਇਹ ਉਸ ਸਰੂਪ ਦੇ ਵਾਚਕ ਜਿੱਥੇ ਨਿਵਾਸ ਹੈ ਜਿੱਥੇ ਵਾਸਾ ਹੈ ਜੋਤ ਅਤੇ ਜੁਗਤ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਸਦੀ ਇਹ ਅੱਖਰ ਕਹੇ ਗੁਰੂ ਨਾਨਕ ਅੰਗਦ ਕਰਮਾਨਾ ਗੁਰੂ ਨਾਨਕ ਅੰਗਦ ਕਰਮਾਨਾ ਅੰਗਦ ਅਮਰਦਾਸ ਪਹਿਚਾਨਾ ਅਮਰਦਾਸ ਰਾਮਦਾਸ ਕਹਾਇਓ ਨਾਲ ਹੀ ਕਿਹਾ ਕਿ ਦੋ ਸ਼੍ਰੇਣੀਆਂ ਹਨ ਜਗਤ ਉਹਨਾਂ ਦੇ ਨਾਮ ਕਹੇ ਸਾਧਨ ਲਖਾ ਮੂਰ ਮੈਂ ਪਾਇਓ ਮੂਰ ਲੋਕ ਦੀ ਇਹੀ ਨਿਸ਼ਾਨੀ ਉਹਨਾਂ ਦੱਸੀ ਜਿਹਨਾਂ ਇਹ ਭੇਤ ਨਹੀਂ ਲੱਭਿਆ ਸਾਧੂ ਦੀ ਨਿਸ਼ਾਨੀ ਇਹ ਦੱਸੀ ਕਿ ਜਿਸਨੇ ਜਿਸਦੇ ਹਿਰਦੇ ਵਿੱਚ ਜਾਂ ਜਿਸਦੀ ਸੁਰਤ ਇਹ ਰਹੱਸ ਜਾਂ ਇਹ ਤਪ ਜਾਂ ਇਹ ਪ੍ਰਕਾਸ਼ ਜਾਂ ਇਹ ਜੋਤ ਪ੍ਰਗਟ ਹੋ ਗਏ ਇਸੇ ਦਾ ਹੀ ਨਾਮ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਕਿਉਂਕਿ ਇੱਕ ਲਾਈਨ ਨਾਲ ਹੀ ਕਹੀ ਆਪਾਂ ਸਾਰਾ ਪਾਠ ਨਾ ਕਰੀਏ ਆਰੰਭ ਕਰੀਏ ਸ਼ਬਦ ਦੀ ਸੰਖੇਪ ਦੀ ਜਾਣ ਜਨ ਦੀਪਕ ਤੇ ਦੀਪ ਜਗਾਇਓ ਜਨ ਦੀਪਕ ਤੇ ਦੀਪ ਜਗਾਇਓ ਇਹ ਬੜਾ ਸਮਝਣ ਵਾਲਾ ਜਾਗਣ ਵਾਲਾ ਹੁੰਦਾ ਹੈ ਦੀਵੇ ਤੋਂ ਜੋ ਦੀਵਾ ਜਗਦਾ ਹੈ ਜਦੋਂ ਉਹ ਦੋਨੇ ਹੀ ਜਗਦੇ ਹਨ ਤਾਂ ਇਹ ਨਖੇੜਾ ਬੜਾ ਕਠਿਨ ਹੈ ਕਿਹੜਾ ਦੀਵਾ ਪਹਿਲਾਂ ਜਗਿਆ ਸੀ ਕਿਹੜਾ ਦੀਵਾ ਹੈ ਜੋ ਉਸ ਤੋਂ ਜਗਿਆ ਦੋਨਾਂ ਦਾ ਹੀ ਚਾਨਣ ਬਰਾਬਰ ਤਾਂ ਇਸ ਵੇਲੇ ਅਸੀਂ ਕਿਸੇ ਸਫਲਤਾ ਆਰੰਭ ਕਰਦੇ ਹਾਂ ਤਾਂ ਉਸ ਵੇਲੇ ਭਾਵ ਦੇਹ ਤੋਂ ਨਹੀਂ ਹੁੰਦਾ ਹੈ ਕਿਉਂਕਿ ਦੇਹ ਦੀ ਹੋਂਦ ਸਰੀਰ ਵਾਲੀ ਜਿਹੜੀ ਭਾਵਨਾ ਹੈ ਇਹ ਬਹੁਤ ਸ਼ਬਦ ਜਾਂ ਜੋਤ ਇਹ ਠੀਕ ਹੈ ਕਿ ਜਿਵੇਂ ਆਪਾਂ ਦੀਵਾ ਦੇਖਦੇ ਹਾਂ ਪੁਰਾਣੇ ਪੁਰਾਣੇ ਰੂਪ ਦਾ ਦੀਵਾ ਉਹਦੇ ਚ ਬੱਤੀ ਦਿਖਦੀ ਹੈ ਉਹਦੇ ਹੋਰ ਵੀ ਕੁਛ ਨਾਲ ਨਾਲ ਤੱਤ ਦਿਖਦੇ ਹਨ ਪਰ ਉਸ ਵਿੱਚ ਮੁੱਲ ਜਿਹੜਾ ਹੈ ਮਹੱਤ ਜਿਹੜਾ ਹੈ ਵਡਿਆਈ ਜਿਹੜੀ ਹੈ ਉਹ ਉਸ ਰੋਸ਼ਨੀ ਨੂੰ ਉਸ ਪ੍ਰਕਾਸ਼ ਨੂੰ ਇਸ ਲਈ ਦਸੇ ਜਾਮੇ ਕਹੇ ਉਹ ਤੀਸਰੇ ਅੰਕ ਤੀਸਰੇ ਤੀਸਰਾ ਜਾਮਾ ਜਾਂ ਦੂਸਰਾ ਜਾਂ ਪਹਿਲਾ ਉਹ ਦੇਹ ਨਹੀਂ ਸਨ ਰਹੇ ਦੇਹ ਤਾਂ ਕੇਵਲ ਉਸ ਪ੍ਰਕਾਸ਼ ਦੇ ਨਾਲ ਨਾਲ ਜਿੰਨਾ ਉਸਦਾ ਸੰਬੰਧ ਸੀ ਉੱਥੇ ਉੱਥੇ ਤੱਕ ਹੀ ਸੀਮਤ ਰਿਹਾ ਬਾਕੀ ਗੁਰੂ ਦਾ ਅਰਥ ਵੀ ਪ੍ਰਕਾਸ਼ ਹੀ ਹੈ ਗੁਰੂ ਦਾ ਅਰਥ ਵੀ ਚਾਨਣ ਹੀ ਹੈ ਤਾਂ ਉਹੀ ਚਾਨਣ ਸਿਰ ਸ਼ਬਦ ਚ ਆ ਗਿਆ ਹੈ ਚਾਹੇ ਉਹ ਚਾਨਣ ਪ੍ਰਗਟ ਹੋਇਆ ਪਹਿਲੇ ਅੰਕ ਵਾਲੇ ਜੀਵੇ ਰੋਸ਼ਨੀ ਚਾਹੇ ਉਹ ਦੂਸਰੇ ਕਿਉਂਕਿ ਚਾਨਣ ਚ ਤਾਂ ਕੋਈ ਭੇਦ ਨਹੀਂ ਹੈ ਜਿੱਥੇ ਚਾਨਣ ਹੈ ਉੱਥੇ ਤੁਸੀਂ ਕੋਈ ਭੇਦ ਨਹੀਂ ਪਾ ਸਕਦੇ ਕਿਉਂਕਿ ਚਾਨਣ ਤਾਂ ਚਾਨਣ ਹੀ ਹੈ ਪ੍ਰਕਾਸ਼ ਤਾਂ ਪ੍ਰਕਾਸ਼ ਹੀ ਹੈ ਚਾਹੇ ਉਹ ਦੀਵੇ ਦਾ ਹੈ ਚਾਹੇ ਉਹ ਤਾਰੇ ਦਾ ਹੈ ਚਾਹੇ ਉਹ ਚੰਦ ਦਾ ਹੈ ਚਾਹੇ ਇੱਕ ਛੋਟੇ ਜੇ ਇੱਕ ਪਟ ਬਿਜਲੀ ਦਾ ਹੈ ਸੂਰਜ ਦਾ ਹੈ ਇਹ ਕਹਿ ਸਕਦੇ ਹਾਂ ਕਿ ਉੱਥੇ ਚਾਨਣ ਬਹੁਤ ਹੈ ਤਾਂ ਇਸ ਤਰ੍ਹਾਂ ਅਸੀਂ ਉਸ ਚਾਨਣ ਨੂੰ ਸਾਰੇ ਗੁਰੂ ਗ੍ਰੰਥ ਸਾਹਿਬ ਚੋਂ ਵੀ ਅਨੁਭਵ ਕਰਦੇ ਹਾਂ ਉਸ ਜੋਤ ਦੇ ਦਰਸ਼ਨ ਕਰਦੇ ਹਾਂ ਤੇ ਕਿਸੇ ਵੇਲੇ ਅਸੀਂ ਦੋ ਅੱਖਰਾਂ ਚੋਂ ਵੀ ਕਰਦੇ ਹਾਂ ਉਹ ਵੀ ਚਾਨਣ ਤਾਂ ਮਹਾਰਾਜ ਨੇ ਸਾਰੇ ਸ਼ਬਦ ਦੇ ਵਿੱਚ ਦੋ ਪੱਖ ਲਏ, ਜਿਸ ਨੂੰ ਆਪਾਂ ਵਿਚਾਰ ਅਰਥ ਤੇ ਤੁਹਾਨੂੰ ਪਤਾ ਹੀ ਹੈ, ਅਰਥ ਤਾਂ ਔਖੇ ਹੁੰਦੇ ਨਹੀਂ ਹਨ ਔਰ ਅਰਥ ਮਹਾਰਾਜ ਨੇ ਕੋਈ ਔਖੇ ਰੱਖੇ ਨਹੀਂ ਹਨ। ਔਰ ਆਪ ਵੇਖੋਗੇ ਕਿ ਜੀਵਨ ਵਿੱਚ ਪੱਖ ਹੀ ਦੋ, ਹਰ ਵਸਤੂ ਨੂੰ ਤੁਸੀਂ ਦੇਖੋ ਕਿਸੇ ਤਰ੍ਹਾਂ ਵੇਖੋ, ਉਹਦੇ ਦੋ ਪੱਖ ਹਨ, ਨਾਮ ਉਹਨਾਂ ਦੇ ਜਾਂ ਰੂਪ। ਅਸੀਂ ਤਿੰਨ ਤਿੰਨ ਡਿਫਰੈਂਟ ਵੱਖਰੇ ਵੱਖਰੇ ਕਹਿ ਸਕਦੇ ਹਾਂ। ਜਿਵੇਂ ਅਸੀਂ ਵੇਖਦੇ ਹਾਂ ਕਿ ਚਾਨਣ ਜਦੋਂ ਅਸੀਂ ਆਖਦੇ ਹਾਂ ਚਾਨਣ, ਤਾਂ ਫਿਰ ਸਾਨੂੰ ਨਾਲ ਹੀ ਸੋਚਣਾ ਪੈਂਦਾ ਹੈ, ਅਨੁਭਵ ਹੁੰਦਾ ਹੈ ਕਿ ਜੇ ਚਾਨਣ ਹੈ ਤੇ ਹਨੇਰਾ ਵੀ ਹੋਣਾ। ਭਾਵੇਂ ਵਿਚਾਰਵਾਨ ਚੰਨ ਹਨੇਰੇ ਦੀ ਵਿਸ਼ੇਸ਼ ਕਰਕੇ ਸਾਖ ਵਾਲੇ ਮੰਨਦੇ ਨਹੀਂ ਹਨ ਕਿ ਅੰਧਕਾਰ ਹੈ, ਉਹ ਅੰਧਕਾਰ ਦੀ ਹੋਂਦ ਨੂੰ ਸਵੀਕਾਰ ਨਹੀਂ ਕਰਦੇ, ਨਹੀਂ ਪਰਵਾਹ ਕਰਦੇ। ਉਹਨਾਂ ਦੀ ਵਿਚਾਰਧਾਰਾ ਦਾ ਜਾਂ ਉਹਨਾਂ ਦੇ ਅਨੁਭਵ ਦਾ ਪਰਿਣਾਮ ਜਿਹੜਾ ਇਹ ਹੈ ਕਿ ਅੰਧਕਾਰ ਹੈ। ਅੰਧਕਾਰ ਤੇ ਕੇਵਲ ਪ੍ਰਕਾਸ਼ ਦੀ ਜਾਣਨ ਦੀ ਅਣਹੋਂਦ ਦਾ ਨਾਮ। ਪਰ ਆਮ ਆਪਾਂ ਵਰਤੋਂ ਵਿੱਚ ਦੋਨੇ ਪੱਖ ਵੇਖਦੇ, ਜਾਣਨ ਅੰਧਕਾਰ। ਜਦੋਂ ਸੁਖ ਦੀ ਗੱਲ ਕਰਦੇ ਹਾਂ ਤਾਂ ਪਤਾ ਹੈ ਕਿ ਦੁੱਖ ਵੀ ਹੈ। ਤਾਂ ਇਸ ਸ਼ਬਦ ਚ ਵੀ ਮਹਾਰਾਜ ਨੇ ਦੋ ਪੱਖ ਲਏ ਹਨ। ਇੱਕ ਦਾ ਨਾਮ ਉਹਨਾਂ ਨੇ ਕੱਚ ਕਿਹਾ ਹੈ, ਇੱਕ ਨੂੰ ਸੱਚ ਕਿਹਾ। ਇੱਕ ਪਸਾਰਾ ਕੱਚ ਦਾ ਕੱਚਾ, ਇੱਕ ਉਹ ਕਹਿਣ ਜਦੋਂ ਤੁਸੀਂ ਕੱਚ ਆਖਦੇ ਹੋ, ਕੱਚਾ ਆਖਦੇ ਹੋ, ਇਹ ਕੋਈ ਪੱਕਾ ਵੀ ਹੈ ਕਦੇ ਹੀ ਕੱਚਾ ਕਿਹਾ ਹੈ। ਜਿਵੇਂ ਅਸੀਂ ਕਹਿੰਦੇ ਹਾਂ ਕੰਡਾ ਹੈ ਤਾਂ ਨਾਲ ਉਸਦੇ ਫੁੱਲ, ਤਾਂ ਮਹਾਰਾਜ ਨੇ ਅੱਜ ਉਹ ਨਿਰਣਾ ਕੀਤਾ ਹੈ ਕਿ ਹਰ ਵੇਲੇ ਮਨੁੱਖ ਦੇ ਸਾਹਮਣੇ ਦੋ ਰਹਿੰਦੇ ਹਨ, ਕੱਚ ਵੀ ਰਹਿੰਦਾ ਹੈ ਸੱਚ ਵੀ ਰਹਿੰਦਾ ਹੈ, ਕੂੜ ਵੀ ਹੈ ਸੱਚ ਵੀ ਹੈ। ਕਦੇ ਸੱਚ ਦੇ ਨਾਲ ਉਹਨਾਂ ਨੇ ਦੂਸਰਾ ਪ੍ਰਸ਼ਨ ਉਠਾਇਆ ਕਿ ਉਹ ਸਚਿਆਰਾ ਹੋਈ ਹੈ ਕਿ ਉਹ ਕੂੜਾ ਟੁੱਟਾ ਪਾਲ, ਨਹੀਂ ਤੇ ਕੇਵਲ ਕਿਲ ਸਚਿਆਰਾ ਹੋਈ ਹੈ ਤਦ ਹੀ ਬੰਦ ਕਰ ਦਿੰਦੇ। ਨਾ ਕਿ ਕਿਵ ਕੂੜਾ ਟੁੱਟਾ ਪਾਲ, ਇਹ ਵੀ ਬਰਾਬਰ ਦਾ ਹੀ ਪ੍ਰਸ਼ਨ ਹੈ। ਜਿਵੇਂ ਇਹ ਪ੍ਰਸ਼ਨ ਹੈ ਕਿਲ ਸਚਿਆਰਾ ਹੋਈ ਹੈ, ਇਹ ਵੀ ਉਸਦੇ ਬਰਾਬਰ ਹੀ ਹੈ ਕਿ ਕੂੜਾ ਟੁੱਟਾ ਪਾਲ। ਮਹਾਰਾਜ ਨੇ ਹੁਣ ਨਾਲ ਨਾਲ ਸਮਝਾਇਆ ਹੈ ਕਿ ਕੱਚ ਵੱਲ ਕੌਣ ਜਾਂਦਾ ਹੈ ਤੇ ਸੱਚ ਵੱਲ ਕੌਣ ਜਾਂਦਾ ਹੈ। ਜੋ ਕੱਚ ਵੱਲ ਜਾ ਰਿਹਾ ਹੈ ਉਸਨੂੰ ਮਹਾਰਾਜ ਨੇ ਕੀ ਕਿਹਾ ਹੈ, ਜੋ ਸੱਚ ਵੱਲ ਜਾ ਰਿਹਾ ਹੈ ਉਹਦੀ ਨਿਸ਼ਾਨੀ ਕੀ ਹੈ, ਉਸਦੇ ਲੱਛਣ ਕੀ ਹਨ। ਉਹਨਾਂ ਨੇ ਕਸੌਟੀ ਰੱਖ ਦਿੱਤੀ ਕਿ ਜੇ ਤੁਸੀਂ ਕੱਚ ਨੂੰ ਪਰਖਣਾ ਹੋਵੇ, ਜਿਵੇਂ ਮੁਲੰਮੇ ਨੂੰ ਤੇ ਸੋਨੇ ਨੂੰ ਪਰਖਣ ਲਈ ਸਵਰਨਕਾਰ ਦੇ ਪਾਸ ਦੇਖਣ ਵੱਡੀ ਕਸੌਟੀ ਹੈ, ਉਹ ਐਗਜ਼ਾਮਿਨ ਕਰਦਾ ਹੈ, ਉਹ ਪਰਖਦਾ ਹੈ। ਇਵੇਂ ਗੁਰੂ ਸਾਹਿਬ ਜੀ ਨੇ ਵੀ ਜੀਵਨ ਲਈ ਇੱਕ ਕਸੌਟੀ ਰੱਖ ਦਿੱਤੀ ਹੈ ਕਿ ਬਈ ਜਿਹੜਾ ਕੱਚੇ ਪਾਸੇ ਜਾ ਰਿਹਾ ਹੈ ਉਹ ਬੜਾ ਮੂਰਖ ਹੈ। ਨਿਰਾ ਮੂਰਖ ਹੀ ਨਹੀਂ ਹੈ, ਮੂਰਖ ਸ਼ਾਇਦ ਕਿਸੇ ਵੇਲੇ, ਅੱਜ ਨਹੀਂ ਕੱਲ, ਕੱਲ ਨਹੀਂ ਕਿਸੇ ਦਿਨ, ਆਪਣੇ ਰਸਤੇ ਨੂੰ ਬਦਲ ਸਕਦਾ, ਆਪਣੀ ਮੂਰਖਤਾ ਦਾ ਅਹਿਸਾਸ ਕਰ ਸਕਦਾ। ਪਰ ਗਵਾਰ ਇੱਕ ਐਸਾ ਸ਼ਬਦ ਹੈ, ਮਹਾਰਾਜ ਨੇ ਜੋ ਕਿਹਾ ਗਵਾਰ, ਕਿ ਉਹ ਉਹਨੂੰ ਜਿਵੇਂ ਇੱਕ ਬਲਾਈਂਡ ਆਦਮੀ ਦੇ ਅੱਗੇ ਤੁਸੀਂ ਕਿਤਨੇ ਦੀਵੇ ਬਾਲੀ ਜਾਓ, ਕਿਤਨੇ ਪ੍ਰਕਾਸ਼ ਕਰਦੇ, ਜੋ ਨੇਤਰਹੀਨ ਇਨਸਾਨ ਹੈ, ਕਿਉਂਕਿ ਉਸ ਰੋਸ਼ਨੀ ਨੂੰ ਅਨੁਭਵ ਕਰਨ ਲਈ ਨੇਤਰ ਜੋ ਉਹਦਾ ਸਾਧਨ ਹੈ ਉਹਦੇ ਪਾਸ ਨਹੀਂ ਹੈ। ਕਿੰਨੇ ਸੋਹਣਾ ਸੰਗੀਤ ਉਹਦੀ ਧੁਨੀ ਹੈ, ਪਰ ਜੇ ਉਹ ਸਾਧਨ, ਉਹ ਸੋਮਾ, ਉਹ ਸਰੋਤ ਸ਼ਕਤੀ ਉਹਦੇ ਪਾਸ ਨਹੀਂ ਹੈ ਤੇ ਕਿੰਨੇ। ਮਹਾਰਾਜ ਨੇ ਕਿਹਾ ਕਹਾਂ ਸੁਰੰਦਾ ਕੈਸੇ ਮਾਰਗ ਪਾਵੇ, ਕਹਾਂ ਬੁਝਾਰਤ ਬੂਝੈ ਡੋਰਾ, ਕਹਾਂ ਵਿਸਨ ਪਰ ਗਾਵੇ ਗੂੰ। ਪਰਬਤ ਦੀ ਚੋਟੀ ਤੇ ਜਾਣ ਲਈ ਵੀ ਸਾਧਨ ਚਾਹੀਦਾ ਹੈ। ਮਹਾਰਾਜ ਕਹਿੰਦੇ ਨੇ ਇੱਕ ਪਿੰਗਲੇ ਆਦਮੀ ਨੂੰ ਤੁਸੀਂ ਆਖੋ ਕਿ ਉਹ ਪਰਬਤ ਦੀ ਚੋਟੀ ਤੇ ਚੜ ਜਾਏ, ਉਹਦੇ ਲਈ ਬੜਾ ਕਠਿਨ ਹੈ। ਇਸ ਲਈ ਗੁਰੂ ਜੀ ਨੇ ਕਿਹਾ ਕਿ ਉਹ ਲੋਕ ਜੋ ਕੱਚ ਦੇ ਪਾਸੇ ਜਾ ਰਹੇ ਹਨ ਉਹ ਮੂਰਖ ਨਹੀਂ ਹਨ, ਉਹ ਗਵਾਰ ਹਨ। ਅੱਗੇ ਫਿਰ ਕਹਿੰਦੇ ਹਨ ਕਿ ਮਹਾਰਾਜ ਉਹ ਕਿਵੇਂ ਗਵਾਰ ਹੋ ਗਏ, ਕਿਵੇਂ ਮੂਰਖ ਹੋ ਗਏ। ਮਹਾਰਾਜ ਕਹਿੰਦੇ ਮਨਮੁਖ, ਮਨਮੁਖ ਜਦੋਂ ਮਨੁੱਖ ਆਪਣੇ ਮਨ ਦੇ ਅਧੀਨ ਹੋ ਜਾਂਦਾ, ਮਹਾਰਾਜ ਕਹਿੰਦੇ ਉਹ ਮਨਮੁਖ ਹੈ। ਕਿਉਂਕਿ ਮਨ ਦੇ ਅਧੀਨ ਚੱਲਦਾ ਹੈ, ਮਨ ਆਪਣੇ ਆਪ ਵਿਚ ਅੰਧਾ ਹੈ। ਜਿਵੇਂ ਇੱਕ ਉਪਨਿਸ਼ਦ ਚ ਬੜੀ ਸੁੰਦਰ ਕਥਾ ਹੈ ਕਿ ਇੱਕ ਅੰਧਾ ਅੱਗੇ ਲੱਗਿਆ, ਇੱਕ ਦੂਜਾ ਅੰਧਾ ਉਹਦੇ ਪਿੱਛੇ ਲੱਗਿਆ, ਇੱਕ ਤੀਜਾ ਨੇਤਰਹੀਣ ਉਹਦੇ ਪਿੱਛੇ ਲੱਗਿਆ, ਚੌਥਾ ਲੱਗਿਆ। ਉਹ ਅੰਧਿਆਂ ਦੀ ਇੱਕ ਬੜੀ ਭਾਰੀ ਜਮਾਤ ਕਿਸੇ ਦਰਿਆ ਵਿਚ ਡਿੱਗ ਪਈ ਜਾ, ਕਿਉਂਕਿ ਉਹਨਾਂ ਸਾਰਿਆਂ ਵਿਚ ਹੀ ਕੋਈ ਰੋਸ਼ਨੀ ਦੇਣ ਵਾਲਾ ਨਹੀਂ ਸੀ। ਗੁਰੂ ਸਾਹਿਬ ਜੀ ਨੇ ਮਨੁੱਖ ਦੇ ਮਨ ਵਿਚ ਤਿੰਨ ਦੋਸ਼ ਦੱਸੇ ਹਨ, ਅੰਧਲਾ ਅੰਧਲਾ ਅੰਧਾ, ਦੂਸਰਾ ਦੋਸ਼ ਇਹਦੇ ਨੀਚ ਆਪਾਂ ਆਪਣੇ ਮਨ ਨਾਲ ਦੇਖੋ, ਕਿਉਂਕਿ ਬਾਣੀ ਸਾਰੀ ਹੀ ਬਾਣੀ ਦਾ ਜਿਤਨਾ ਵੀ ਭਾਵ ਹੈ ਉਹ ਇਹ ਨਹੀਂ ਲੈਂਦਾ ਕਿ ਉਹ ਚੰਗਾ ਹੈ ਉਹ ਮੰਦਾ ਹੈ, ਕਿਹੜੀ ਵਿਅਕਤੀ ਚੰਗੀ ਹੈ ਕਿਹੜੀ ਨਹੀਂ ਕਿਹੜੀ ਮੰਦੀ। ਬਾਣੀ ਵਿਚ ਸਾਰੀ ਅਵਸਥਾ ਮਨੁੱਖ ਦੀ ਮਨ ਤੋਂ ਬਹੁਤੀ ਸਾਰੀ ਮਨ ਦੀ ਦ੍ਰਿਸ਼ਟੀ ਤੋਂ ਲਈ ਗਈ। ਜੇ ਮਨ ਸ਼ਾਂਤ ਹੈ ਸਭ ਕੁਛ ਹੀ ਸ਼ਾਂਤ, ਜੇ ਮਨ ਅਸ਼ਾਂਤ ਹੈ ਸਭ ਕੁਛ ਹੀ ਅਸ਼ਾਂਤ, ਜੇ ਮਨ ਦੁਖੀ ਹੈ ਸਾਰਾ ਕੁਛ ਹੀ ਦੁਖੀ ਹੈ, ਜੇ ਮਨ ਸੁਖੀ ਹੈ ਤਾਂ ਸਭ ਕੁਛ ਹੀ। ਮਹਾਰਾਜ ਕਹਿੰਦੇ ਹਨ ਸੰਤ ਸੰਗ ਜਾਂ ਕਾ ਮਨ ਸ਼ੀਤਲ ਉਹ ਜਾਣੈ ਸਗਲੀ ਠੰਡ। ਆਪਾਂ ਵਿਸਥਾਰ ਚ ਨਾ ਜਾਈਏ, ਸਮਾਪਤੀ ਕਰੀਏ। ਗੁਰੂ ਜੀ ਕਹਿੰਦੇ ਹਨ ਕਿ ਜਿਉਂ ਜਿਉਂ ਇਨਸਾਨ ਆਪਣੇ ਮਨ ਦੇ ਅਧੀਨ ਹੋ ਕੇ ਚੱਲਦਾ ਹੈ, ਮਨ ਦਾ ਕੰਮ ਜਿਹੜਾ ਹੈ ਉਹ ਨੀਚ ਪਾਸੇ ਜਾਣਾ, ਮਨ ਸਦਾ ਹੇਠਾਂ ਨੂੰ ਜਾਂਦਾ। ਅੰਧਾ ਜਿਹੜਾ ਹੈ ਉਹ ਕਿਸੇ ਰਾਹ ਨਹੀਂ ਪੈਂਦਾ। ਪਰਦੇਸੀ ਇਸ ਲਈ ਹੈ ਕਿ ਇੱਕ ਕੇਂਦਰ ਤੇ ਨਹੀਂ ਟਿਕਦਾ। ਹੁਣ ਆਪਾਂ ਇੱਥੇ ਜਿੰਨੇ ਬੈਠੇ ਸਾਖੀ ਜਾਇਆ ਜਨਮ ਸਾਖੀ ਕਿ ਬਾਬਾ ਨਾਨਕ ਗੁਰੂ ਗੰਗਾ ਦੇ ਕੰਢੇ ਤੇ ਚਲੇ ਗਏ, ਬੜੇ ਬੜੇ ਸਾਧੂ ਸੰਤ ਬਹੁਤ ਸਿੱਖਾਂ ਦੇ ਗੰਗਾ ਦੇ ਕਿਨਾਰੇ ਤੇ ਸਮਾਧੀ ਲਾਈ ਗਈ। ਕਹਿੰਦੇ ਨੇ ਕਿ ਨਾਲ ਦੇ ਸੰਗੀ ਨੇ ਕਿਹਾ ਮਹਾਰਾਜ ਬੜੇ ਬੜੇ ਸੰਤ ਬੜੀਆਂ ਸਮਾਧੀਆਂ ਚ ਬੈਠੇ। ਯੋਗ ਸ਼ਾਸਤਰ ਚ ਸਮਾਧੀ ਦੇ ਅਰਥ ਦੋ ਹਨ, ਇੱਕ ਮਨ ਦਾ ਤੁਰਨਾ ਰਹੀ ਜਾਣਾ, ਇੱਕ ਮਨ ਦੇ ਤੁਰਨੇ ਦਾ ਲੈ ਹੋਣਾ। ਮਨ ਦਾ ਸੰਕਲਪ ਪੂਰਨ ਤੌਰ ਤੇ ਲੈ ਹੋ ਜਾਏ, ਇਸ ਦੇ ਨਾਮ ਯੋਗ ਵਾਲੀ ਭਾਸ਼ਾ ਯੋਗ ਸ਼ਾਸਤਰ ਦੀ ਬੋਲੀ ਵਿੱਚ ਸੰਪਰਦਿਆਸ ਤੇ ਅਸੰਪਰਦਿਆਸ, ਸੰਪਰਦਿਆਸ ਅਸੰਪਰਦਿਆਸ, ਇੱਕ ਧਿਆਨ ਨਿਰਵਿਕਲਪ, ਨਾ ਉੱਥੇ ਵਿਕਲਪ ਹੈ ਨਾ ਉੱਥੇ ਸੰਕਲਪ ਹੈ ਨਾ ਹੀ ਐਨ ਉਸਦੇ ਵਿਪਰੀਤ ਉਲਟ ਵਿਕਲਪ। ਜੇ ਸੰਕਲਪ ਨਹੀਂ ਤੇ ਵਿਕਲਪ ਹੋ ਹੀ ਨਹੀਂ ਸਕਦਾ, ਸੰਕਲਪ ਕਰਕੇ ਹੀ ਵਿਕਲਪ। ਕਿਆ ਮਹਾਰਾਜ ਬੜੇ ਅੰਤਰ ਧਿਆਨ ਹਨ ਸਮਾਧੀ, ਮਹਾਰਾਜ ਕਿਆ ਚੱਲ ਤੈਨੂੰ ਦਿਖਾਈ, ਇਹ ਬੈਠੇ ਦਿਖਦੇ ਹਨ ਤੈਨੂੰ ਸਮਾਧੀ ਵਿੱਚ, ਪਰ ਚੱਲ ਤੈਨੂੰ ਦਿਖਾਈਏ ਕਿੰਨੇ ਕੁ ਲੋਕ ਹਨ ਜਿਹੜੇ ਇਹ ਪੂਰਨ ਤੌਰ ਤੇ ਆਪਣੇ ਕੇਂਦਰ ਨਾਲ, ਆਪਣੇ ਅਸਲੇ ਨਾਲ, ਆਪਣੇ ਪਰਮ ਸੱਤ ਨਾਲ, ਆਪਣੇ ਸਵੈ ਸਰੂਪ ਨਾਲ, ਆਪਣੇ ਸੱਤ ਨਾਲ ਪੂਰਨ ਤੌਰ ਤੇ ਅਭੇਦ ਹਨ। ਕਹਿੰਦੇ ਮਹਾਰਾਜ ਇਤਨੇ ਨਿਰਭੈ ਸਨ, ਇੱਕ ਇੱਕ ਨੂੰ ਪੁੱਛਿਆ ਕਿ ਵੀ ਤੂੰ ਸੱਚ ਦੱਸ, ਸਾਖਿਆ ਮਹਾਰਾਜ ਬੈਠਾ ਹੀ ਸੀ ਮੈਂ ਇੱਥੇ, ਪਰ ਧਿਆਨ ਮੇਰਾ ਹੱਡੀ ਵਿੱਚ ਹੈ। ਜਿਸ ਜਿਸ ਪੇਸ਼ੇ ਦਾ, ਜਿਸ ਜਿਸ ਕਿੱਤੇ ਦਾ ਮਨੁੱਖ ਉੱਥੇ ਬੈਠਾ ਸੀ ਉਹਨਾਂ ਸਾਰੇ ਕਿਹਾ ਮਹਾਰਾਜ ਦੇਖਣ ਚ ਮੈਂ ਸਮਾਧੀ ਚ ਬੈਠਾ ਦਿਖਦਾ ਹਾਂ, ਅੰਤਰ ਧਿਆਨ ਬੈਠਾ ਦਿਖਦਾ, ਪਰ ਮੇਰਾ ਸੰਕਲਪ ਮੇਰੇ ਉਸ ਕਰਮ ਵਿੱਚ ਜਾ ਜੁੜਿਆ ਹੈ, ਜਿਸ ਕਰਮ ਨੂੰ ਕਰਦਿਆਂ ਮੇਰੇ ਬੜੇ ਲੰਘੇ ਹਨ। ਮੈਂ ਇਹ ਕਹਿ ਰਿਹਾ ਸੀ ਕਿ ਮਨੁੱਖ ਦੇ ਮਨ ਵਿੱਚ ਇਹ ਤਿੰਨ ਜਿਹੜੇ ਦੋਸ਼ ਹਨ, ਅੰਧਾ ਹੋਣਾ, ਨੀਚ ਪਾਸੇ ਜਾਣਾ ਔਰ ਸਿੱਤ ਨਾ ਰਹਿਣਾ, ਤੇ ਜਦੋਂ ਇਹ ਚੱਲਦਾ ਹੀ ਮਨ ਦੇ ਅਨੁਸਾਰ ਹੈ ਹਰ ਵੇਲੇ, ਤੇ ਸਵਾਲ ਹੀ ਨਹੀਂ ਕਿਸੇ ਨੂੰ, ਜਿਵੇਂ ਅੰਧੇ ਨੂੰ ਸਿੱਧਾ ਰਾਹ ਨਹੀਂ ਮਿਲ ਸਕਦਾ, ਜਿਵੇਂ ਜਿਸ ਵਸਤੂ ਨੇ ਨੀਚੇ ਡਿੱਗਣਾ ਹੈ ਉਹ ਤਾਂ ਚੜੀ ਉਰਦ ਗਤ ਹੋ ਹੀ ਨਹੀਂ ਸਕਦੀ, ਕਿਉਂਕਿ ਉਹਦੇ ਸੁਭਾਅ ਵਿੱਚ ਹੇਠਾਂ ਜਾਣਾ, ਉਹਦੀ ਪ੍ਰਕਿਰਤੀ ਵਿੱਚ ਹੀ ਹੈ। ਜਿਵੇਂ ਕੰਡੇ ਦੀ ਪ੍ਰਕਿਰਤੀ ਹੀ ਹੈ ਕਿ ਉਹਨੇ ਚੁਭਣਾ ਹੈ, ਭਾਵੇਂ ਉਹਨੂੰ ਸੰਤ ਹੱਥ ਪਾਏ, ਭਾਵੇਂ ਉਹਨੂੰ ਚੋਰ ਹੱਥ ਪਾਏ, ਭਾਵੇਂ ਪਰਮ ਗਿਆਨੀ ਉਹਨੂੰ ਛੇੜੇ, ਭਾਵੇਂ ਅਗਿਆਨੀ ਛੇੜੇ, ਚਾਹੇ ਗਿਆਨਵਾਨ, ਉਹਦੀ ਪ੍ਰਕਿਰਤੀ ਹੈ, ਉਹਦਾ ਇੱਕ ਸਮਵਾਈ, ਉਹਦੇ ਨਾਲ ਇੱਕ ਚੱਲਿਆ ਆਉਂਦਾ ਉਹਦਾ ਸੁਭਾਅ ਹੈ। ਤਾਂ ਹੁਣ ਮਹਾਰਾਜ ਅੱਗੇ ਚੱਲਦਾ, ਸਮਾਪਤੀ ਕਰੀਏ ਸਮੇਂ ਅਨੁਸਾਰ। ਕਿ ਮਹਾਰਾਜ ਤੁਸੀਂ ਇੰਨੇ ਕਰੜੇ ਸ਼ਬਦ ਕਹੇ ਕਿ ਉਹ ਵਿਵਹਾਰ ਹੈ, ਉਹ ਅੰਧਾ ਹੈ, ਉਹ ਮਨਮੁਖ ਹੈ, ਖੁੱਲਿਆ ਹੈ, ਕਿਉਂਕਿ ਕੱਚ ਦੇ ਪਾਸੇ ਜਾ ਰਿਹਾ, ਕੱਚ ਨੂੰ ਸੰਚੇ ਕਰ ਰਿਹਾ, ਕੱਚ ਦਾ ਸੰਗ੍ਰਹਿ ਕਰ ਰਿਹਾ, ਹਰ ਵੇਲੇ ਕੱਚ ਸੰਗ੍ਰਹਿ ਕਰਦਾ, ਸੁਪਨੇ ਚ ਵੀ ਕੱਚ, ਜਾਗਦਿਆਂ ਵੀ ਕੱਚ, ਤੁਰਦਿਆਂ ਫਿਰਦਿਆਂ ਵੀ ਕੱਚ, ਉਹਦਾ ਧਿਆਨ ਹਰ ਵੇਲੇ ਹੀ ਸ਼ਿਵਨਾਮ ਦੀ ਸਾਖੀ ਦੀ ਪੜਨ ਵਾਲੀ ਹੈ, ਸੰਬੰਧਿਤ ਪੜਨ ਹੈ, ਉਸ ਪਾਸੇ ਨਹੀਂ ਜਾਂਦਾ। ਕੀ ਦੋਸ਼ ਹੈ ਮਹਾਰਾਜ ਜੇ ਕੋਈ ਕੱਚ ਵਿਹਾਜ ਰਿਹਾ ਹੈ? ਗੁਰੂ ਜੀ ਕਹਿੰਦੇ ਹਨ ਕਿ ਭਾਈ ਇਹਦੇ ਵਿੱਚ ਦੁੱਖ ਹੈ। ਜਦੋਂ ਤੁਸੀਂ ਕਹਿੰਦੇ ਹੋ ਮੈਂ ਦੁਖੀ ਹਾਂ, ਦੁੱਖ ਕਿਧਰੋਂ ਆਇਆ? ਨਹੀਂ, ਦੁੱਖ ਐਸਾ ਨਹੀਂ ਕਿ ਉੱਤੋਂ ਆਕਾਸ਼ ਤੋਂ ਡਿੱਗ ਪਏ ਜਾਂ ਦੁੱਖ ਤੁਹਾਡੇ ਕਿਤੋਂ ਨਾਲ ਹੀ ਆ ਗਿਆ ਹੋਵੇ। ਨਹੀਂ ਮਹਾਰਾਜ, ਦੁੱਖ ਦਾ ਕਾਰਨ ਹੈ ਕਿ ਤੂੰ ਦੁੱਖ ਦੇ ਜਿਨ੍ਹਾਂ ਕਰਮਾਂ ਵਿੱਚੋਂ ਜਾਂ ਕਾਰਨਾਂ ਚੋਂ ਦੁੱਖ ਦਾ ਜਨਮ ਹੋਣਾ ਹੈ, ਤੂੰ ਜਾ ਹੀ ਉਹਨਾਂ ਵੱਲ ਰਿਹਾ। ਜਿਵੇਂ ਅੰਧਕਾਰ ਚੋਂ ਮਨੁੱਖ ਕਦੀ ਰੋਸ਼ਨੀ ਨਹੀਂ ਲੱਭ ਸਕਦਾ, ਹਨੇਰੇ ਵਿੱਚ ਰੋਸ਼ਨੀ ਨਹੀਂ ਹੈ, ਰੋਸ਼ਨੀ ਤਾਂ ਸਦਾ ਪ੍ਰਕਾਸ਼ ਤਾਂ ਸਦਾ ਪ੍ਰਕਾਸ਼ ਵਿੱਚੋਂ ਹੀ ਵਿਚਾਰਵਾਨ ਕਹਿੰਦੇ ਹਨ ਮਿਲ ਸਕਦਾ। ਮਹਾਰਾਜ ਕਹਿੰਦੇ ਤੂੰ ਦੁੱਖ ਵਾਲਾ ਕੱਚਾ ਧਨ ਜਾਂ ਕੱਚਾ ਕਰਮ ਕਰਦਾ ਰਿਹਾ, ਉਹਦਾ ਨਤੀਜਾ ਦੁੱਖ ਹੋਇਆ। ਮਹਾਰਾਜ ਦੁੱਖ ਕਿਵੇਂ ਹੋਇਆ? ਅੱਗੇ ਕਹਿੰਦੇ ਕਿ ਜਿਸ ਪਦਾਰਥ ਨਾਲ ਤੁਸੀਂ ਬਹੁਤਾ ਮੋਹ ਪਾਓਗੇ ਉਹ ਅੱਗੇ ਕੱਚਾ ਹੈ। ਕੱਚ ਦੀ ਨਿਸ਼ਾਨੀ ਕੀ ਦੱਸਦੇ ਹਨ? ਕਿ ਜਿਹੜੀ ਵਸਤੂ ਤੁਸੀਂ ਲੈ ਲਈ ਉਹਨੇ ਤੁਹਾਡੇ ਨਾਲ ਨਹੀਂ ਤੁਰਨਾ ਹੈ, ਔਰ ਜਿਤਨਾ ਤੁਸੀਂ ਚਾਹੁੰਦੇ ਹੋ ਉਹਨੇ ਤੁਹਾਨੂੰ ਉਤਨਾ ਪ੍ਰਾਪਤ ਵੀ ਨਹੀਂ ਹੋਣਾ ਹੈ। ਦੁੱਖ ਹੈ ਕਾਹਦੇ ਵਿੱਚ? ਦੁੱਖ ਹੈ ਜੋ ਇਹ ਚਾਹੁੰਦਾ ਹੈ, ਜੋ ਇਹਦੀ ਇੱਛਾ ਹੈ ਉਹ ਪੂਰੀ ਨਹੀਂ ਹੁੰਦੀ। ਜਿਉਂ ਜਿਉਂ ਇਹ ਚਾਹੁੰਦਾ ਹੈ, ਇਹਦੀ ਇੱਛਾ ਨਾ ਪੂਰਨ ਹੋਣ ਦੇ ਕਾਰਨ, ਇੱਛਾ ਨਾ ਪੂਰੀ ਹੋਣੀ, ਇਹਦਾ ਸੰਕਲਪ ਨਾ ਪੂਰਾ ਹੋਣਾ ਦੁੱਖ ਹੈ। ਆਪਾਂ ਵੇਖੋ ਕਿ ਮਨੁੱਖ, ਗੁਰੂ ਜੀ ਕਹਿੰਦੇ ਇੱਕ ਸੌ ਹਜ਼ਾਰ ਰੁਪਈਆ ਖੱਟਦਾ ਹੈ, ਉਹਦੀ ਇੱਛਾ ਉੱਥੇ ਨਹੀਂ ਖੜਦੀ, ਉਹਦੀ ਤ੍ਰਿਸ਼ਨਾ ਉੱਥੇ ਨਹੀਂ ਬਦਲਦੀ। ਉਹਦੀ ਤ੍ਰਿਸ਼ਨਾ ਹਜ਼ਾਰ ਤੋਂ ਟੁੱਟ ਕੇ ਫਿਰ ਲੱਖ ਤੇ ਚਲੀ ਜਾਂਦੀ। ਇਸੇ ਇਹੋ ਹੀ ਇਸ ਕੱਚੇ ਧਨ ਵਿੱਚ ਵੱਡਾ ਦੋਸ਼ ਹੈ ਕਿ ਇਹਦੇ ਵਿੱਚ ਤ੍ਰਿਪਤੀ ਨਹੀਂ ਹੈ। ਮੈਂ ਸੁੱਤੇ ਅੱਜ ਇੱਕ ਮਹਾਤਮਾ ਦੀ ਐਵੇਂ ਸੁਭਾਵ ਕੀ ਪੁਸਤਕ ਪੜ੍ਹ ਰਿਹਾ ਸੀ, ਉਹਨਾਂ ਨੇ ਇੱਕ ਬੜੇ ਅਮਰੀਕਾ ਦੇ ਧਨੀ ਪੁਰਸ਼ ਦੀ ਕਥਾ ਲਿਖੀ, ਕਾਰਨੇਗੀ ਦੀ, ਬੜੀ ਲੰਬੀ ਕਥਾ ਲਿਖੀ ਉਸ ਸਾਧੂ ਨੇ। ਕਹਿੰਦੇ ਜਦ ਉਹਦਾ ਅੰਤ ਹੋਣ ਲੱਗਿਆ ਤਾਂ ਉਹਦੇ ਕਿਸੇ ਪਿਆਰੇ ਨੇ ਅੰਤ ਵੇਲੇ ਉਹਦੇ ਤੇ ਪ੍ਰਸ਼ਨ ਉਠਾ ਦਿੱਤਾ ਕਿ ਤੂੰ ਤੇ ਬੜੀ ਸ਼ਾਂਤੀ ਚ ਜਾ ਰਿਹਾ ਹੋਏਗਾ, ਤੂੰ ਬਹੁਤ ਨੀ, ਦਸ ਅਰਬ ਡਾਲਰ ਕਹਿੰਦੇ ਤੂੰ ਜਮ੍ਹਾਂ ਕਰਕੇ ਜੋੜ ਕੇ ਇਕੱਠੇ ਕਰਕੇ ਵਿਦਾ ਹੋ ਰਿਹਾ, ਬੜੀ ਬੜਾ ਸਿਰਫ ਤੈਨੂੰ ਬੜੀ ਸੈਟਿਸਫੈਕਸ਼ਨ, ਬੜਾ ਸੰਤੋਸ਼, ਬੜਾ ਆਨੰਦ, ਬੜੀ ਸ਼ਾਂਤੀ ਨਾਲ ਇਸ ਸੰਸਾਰ ਤੋਂ ਵਿਦਾ ਹੋ ਰਿਹਾ ਹੈ। ਕਹਿੰਦੇ ਉਸਦੇ ਨੇਤਰ ਖੁੱਲੇ, ਅਜੇ ਸਮਾਂ ਹੋਣਾ ਹੈ, ਅਜੇ ਸਵਾਸ ਦੀ ਗੱਡੀ ਬੰਦ ਹੋਣ ਕੋਈ ਸਮਾਂ ਹੋਣਾ ਹੈ। ਕਹਿਣ ਲੱਗਿਆ ਨਹੀਂ, ਬੜਾ ਔਖਾ ਜਾ ਰਿਹਾ, ਬੜੇ ਕਸ਼ਟ ਵਿੱਚ ਜਾ ਰਿਹਾ, ਬਹੁਤ ਹੀ ਦੁਖੀ ਜਾ ਰਿਹਾ, ਸੌ ਚੋਂ ਇੱਕ ਵੀ ਮੈਨੂੰ ਸ਼ਾਂਤੀ ਜਾਂ ਸੰਤੋਸ਼ ਆਨੰਦ ਨਹੀਂ, ਪਰ ਜਾ ਰਿਹਾ, ਇੱਥੇ ਮੇਰਾ ਕੋਈ ਜ਼ੋਰ ਨਹੀਂ ਹੈ, ਮੇਰੇ ਜਾਣ ਵਿੱਚ ਮੇਰਾ ਆਪਣਾ ਸਥਾਨ ਬਣ, ਕਿਸੇ ਦਾ ਵੀ ਨਹੀਂ ਕੰਮ ਕਰਦਾ, ਮੇਰਾ ਵੀ ਸਾਖਿਆ ਕਾਰਨ ਇਹ ਹੈ ਕਿ ਮੈਂ ਮੇਰੀ ਯੋਜਨਾ ਇਹ ਸੀ ਕਿ 100 ਅਰਬ ਡਾਲਰ ਇਕੱਠਾ ਕਰਕੇ ਮਰਨਾ ਤੇ ਹੁਣ 90 ਅਰਬ ਦਾ ਘਾਟਾ ਪਾ ਕੇ ਜਾ ਰਿਹਾ, ਬੜੀ ਘਾਟ ਜਾ ਰਿਹਾ। ਤਾਂ ਮਹਾਰਾਜ ਨੇ ਜੋ ਕਿਹਾ कि मनुख जो चाहता है जो इन्हे पास है ना ओदा कदे शुक्र नहीं करना कि वाहेगुरु तेरा बड़ा शुक्र बहुत शुक्र बहुत तेरा धन्यवाद मेनू तू नेत्र दिते हन मेनू तू सोने कन दिते हन जिन जेबा दिती जिन कन कीते अखी नाक हुण अख दा की मुल है आपां जे नूं किसे बाजार च किसे थां ते किसी मंडी च लैण जाइए कोई मुल है इसका नहीं मुल पर एदा सानू अपने आप विच कोई मुल नहीं है असीं उन्हां चीजां दा तां मुल पाउंदे हां जिहड़ी जिहड़ा निरा ही कचरा है जां कूड़ा करकट जिवें गुरु जी ने कहा कि मनुख संसार दे पदार्थां नूं देखदा ओह देखण च बड़े सोहणे लगदे पर ओह भुल है केवल देखण देखण दी भुल ते खंडड़ो की भुल जिवें हुण आपां नूं देखण च भुल है कि पानी नीले रंग दा है पानी दा कोई रंग नहीं है पर साडी दृष्टि च दोष असीं कहने आकाश बड़ा नीला है कोई नीला नहीं है पर असीं कहने आकाश दा रंग नीला है ਤਾਂ ਮਨੁੱਖ ਦੀ ਜਿਹੜੀ ਦ੍ਰਿਸ਼ਟੀ ਹੈ ਇਹਦੀ ਇਹਦਾ ਜਿਹੜਾ ਦ੍ਰਿਸ਼ਟੀਕੋਣ ਹੈ ਸੰਸਾਰ ਦੇ ਪਦਾਰਥਾਂ ਲਈ ਸੰਸਾਰ ਦੀਆਂ ਵਸਤੂਆਂ ਲਈ ਮਹਾਰਾਜ ਕਹਿੰਦੇ ਹਨ ਕਿ ਇਸ ਲਈ ਮਨੁੱਖ ਹਰ ਵੇਲੇ ਦੁਖੀ ਰਹਿੰਦਾ ਹੈ ਕਿ ਜੋ ਇਸ ਨੂੰ ਪ੍ਰਾਪਤ ਹੈ ਉਹਦਾ ਆਨੰਦ ਨਹੀਂ ਲੈਂਦਾ ਕਦੇ ਵੀ ਉਹਦੇ ਵਿੱਚ ਸੰਤੁਸ਼ਟ ਨਹੀਂ ਹੁੰਦਾ ਕਦੇ ਵੀ ਤੇ ਜਦੋਂ ਇਹ ਸੰਤੁਸ਼ਟ ਨਹੀਂ ਤਾਂ ਜਦੋਂ ਇਹਨੂੰ ਹੋਰ ਕੁਛ ਲੱਭ ਜਾਣਾ ਇਹਨੇ ਉਹਦੇ ਵਿੱਚ ਵੀ ਜਿਵੇਂ ਮੈਂ ਹੁਣੇ ਐਵੇਂ ਪ੍ਰਮਾਣ ਦੇ ਬੈਠਾ ਉਸ ਧਨਵਾਨ ਦਾ ਤਾਂ ਜਿੰਨੀ ਪ੍ਰਾਪਤੀ ਹੈ ਉਹਦੇ ਚ ਸੰਤੁਸ਼ਟ ਨਹੀਂ ਜੋ ਅਜੇ ਇਸ ਨੂੰ ਪ੍ਰਾਪਤ ਹੋਣਾ ਹੈ ਉਹ ਪ੍ਰਾਪਤ ਹੋਇਆ ਨਹੀਂ ਤੇ ਇਸੇ ਕਲੇਸ਼ ਵਿੱਚ ਕਿਸੇ ਦੁੰਦਵਾਦ ਵਿੱਚ ਕਿਸੇ ਦੁੱਖ ਵਿੱਚ ਇਹ ਭਟਕੀ ਜਾਂਦਾ ਹੈ ਜਿਵੇਂ ਮਹਾਰਾਜ ਨੇ ਕਿਹਾ ਜਬ ਕੁਛ ਪਾਵੇ ਤਬ ਗਰਵ ਕਰਤ ਹੈ ਇਹਨੂੰ ਲੱਭ ਜਾਏ ਕੋਈ ਵਸਤੂ ਗਿਆਨ ਥੋੜਾ ਜਿਹਾ ਲੱਭ ਜਾਏ ਹੰਕਾਰ ਕਿਉਂਕਿ ਹੰਕਾਰ ਦਾ ਆਧਾਰ ਹੀ ਕੋਈ ਗੁਣ ਬਣਦੇ ਜਾਂ ਕੋਈ ਚੰਗਾ ਪਦਾਰਥ ਕੋਈ ਵਸਤੂ ਬਣਦੀ ਸੁਰਤ ਹੰਕਾਰ ਕਦੀ ਗੁਰੂ ਜੀ ਨੇ ਕਿਹਾ ਜੋ ਜਾਣੈ ਹਉ ਭਗਤ ਗਿਆਨੀ ਆਗੈ ਠਾਕੁਰ ਤਿਲ ਨਹੀਂ ਮਾਨੀ ਜੋ ਜਾਣੈ ਹਉ ਕਥਨੀ ਕਰਤਾ ਇੱਕ ਕਸ਼ਨ ਵੀ ਇਹਦੇ ਮਨ ਚ ਆ ਗਿਆ ਵੀ ਮੈਂ ਤੇ ਕਥਾ ਕਰਦਾ ਮਹਾਰਾਜ ਕਹਿੰਦੇ ਨਹੀਂ ਤੂੰ ਤਾਂ ਵਪਾਰੀ ਜਿਵੇਂ ਹੋਰ ਵਪਾਰੀ ਤੁਰੇ ਚਲਦੇ ਕੋਈ ਕੋਈ ਵਪਾਰ ਕਰੀ ਬੈਠਾ ਕੋਈ ਵਪਾਰ ਕਰੀ ਵਪਾਰੀ ਮਤ ਸਮਝੀ ਕਿ ਤੂੰ ਕੋਈ ਦਾਨਵਾਨ ਹੈ ਜਾਂ ਤੈਨੂੰ ਕੋਈ ਚਾਨਣ ਮਿਲ ਗਿਆ ਹੈ ਜਾਂ ਤੈਨੂੰ ਪਰਮ ਪਦ ਦੀ ਪ੍ਰਾਪਤੀ ਹੋ ਗਈ ਹੈ ਜਾਂ ਤੇਰੇ ਅੰਦਰ ਕੋਈ ਜੋਤ ਜਾਂ ਪ੍ਰਕਾਸ਼ ਜਾਂ ਉਹ ਮੂਲ ਤੱਤ ਪ੍ਰਗਟ ਹੋਇਆ ਤੇ ਤੂੰ ਤੇ ਵਪਾਰੀ ਵਸਦਾ ਕਿਉਂ ਫਿਰਦਾ ਜਿਵੇਂ ਇੱਕ ਵਪਾਰੀ ਹੋਰ ਤੁਰੇ ਫਿਰਦੇ ਧਰਤੀ ਤੇ ਤਾਂ ਮਹਾਰਾਜ ਕਹਿੰਦੇ ਹਨ ਕਿ ਮਨੁੱਖ ਦੇ ਮਨ ਵਿੱਚ ਇਹ ਉਸ ਪਾਸੇ ਆਪਣਾ ਲਾਭ ਬੈਠਾ ਹੈ ਉਸ ਨੂੰ ਸੰਚਿਤ ਕਰਨ ਵਿੱਚ ਸਾਰਾ ਤਨ ਆਪਣਾ ਮਨ ਆਪਣਾ ਬਲ ਆਪਣੀ ਸ਼ਕਤੀ ਲਾਈ ਬੈਠਾ ਹੈ ਜਿਹੜੀ ਵਸਤੂ ਨੇ ਕਦੇ ਦੇ ਨਾਲ ਨਹੀਂ ਜਾਣਾ ਤੇ ਜਿੰਨੀ ਇਹਦੀ ਇੱਛਾ ਹੈ ਉਹ ਪੂਰੀ ਨਹੀਂ ਹੋਣੀ ਤੇ ਫਿਰ ਆਪੇ ਦੁੱਖ ਹੈ ਪਿਆਰੀ ਵਸਤੂ ਨੂੰ ਛੱਡੂਗਾ ਤਦ ਵੀ ਦੁੱਖ ਹੈ ਜਿਹਦੇ ਨਾਲ ਮੋਹ ਪਾਈ ਬੈਠਾ ਹੈ ਅਟੈਚਮੈਂਟ ਹੈ ਜੀ ਨਾਲ ਤੇ ਜਿੰਨੀ ਵਸਤੂ ਚ ਅੱਗੇ ਮਹਾਰਾਜ ਕਹਿਣ ਲੱਗੇ ਹੋਰ ਦੂਸਰਾ ਪੱਖ ਸਮਝਾਉਂਦੇ ਅਖਰੀ ਅਰਥ ਕਰਕੇ ਸਮਾਪਤੀ ਕਿ ਮਹਾਰਾਜ ਫਿਰ ਹੋਰ ਧਨ ਵੀ ਹੈ ਕੋਈ ਹੋਰ ਪਦਾਰਥ ਵੀ ਹੈ ਉਹ ਮਹਾਰਾਜ ਕਹਿੰਦਾ ਹੈ ਪਰ ਉਹ ਤੂੰ ਪਾ ਸਕਦਾ ਹੈ ਜਦੋਂ ਤੂੰ ਮਨ ਦੀ ਮਤ ਨੂੰ ਤਿਆਗਦਾ ਮਾਰਗ ਦੇ ਅੱਗੇ ਦੋ ਹਨ ਜਾਂ ਮਨ ਦੇ ਪਿੱਛੇ ਲੱਗੇ ਜਾਂ ਗੁਰੂ ਦੇ ਗੁਰੂ ਦੀ ਅਗਵਾਈ ਪ੍ਰਵਾਨ ਕਰੇ ਸਿੱਖ ਦਾ ਅਰਥ ਇਹ ਹੈ ਕਿ ਉਹ ਨਾ ਮਨ ਦੇ ਪਿੱਛੇ ਲੱਗਦਾ ਹੈ ਨਾ ਉੱਧਰ ਸੋਹਣੇ ਵੀਰ ਨੇ ਬੜੀ ਸੋਹਣੀ ਜਰਜ ਗੱਲ ਸੁਣਾਈ ਕਿ ਰਾਜਾ ਸ਼ਿਵਨਾਭ ਨੂੰ ਮਹਾਰਾਜ ਨੇ ਕਿਹਾ ਕਿ ਤੂੰ ਉਹ ਭੇਟ ਕਰ ਮੈਨੂੰ ਹਾਥੀ ਤੇਰੇ ਨਹੀਂ ਘੋੜੇ ਤੇਰੇ ਨਹੀਂ ਤਖ਼ਤ ਸਿੰਘਾਸਨ ਤੇਰਾ ਨਹੀਂ ਇਹ ਤੂੰ ਭੇਟ ਕਰਦਾ ਹੈ ਤਾਂ ਕੋਈ ਤੇਰੇ ਨਹੀਂ ਹੁਣ ਤੂੰ ਜੇ ਭੇਟ ਕਰਨਾ ਹੈ ਤਾਂ ਆਪਣਾ ਮਨ ਭੇਟ ਕਰ ਆਪਣਾ ਆਪ ਅਰਪਣ ਕਰ ਜਪਜੀ ਸਾਹਿਬ ਚਾਰ ਪ੍ਰਸ਼ਨ ਆਏ ਉਹਨਾਂ ਅੱਗੇ ਵੀ ਆਇਆ ਹੈ ਫੇਰ ਕੇ ਅੱਗੇ ਰੱਖੀਏ ਹੁਣ ਆਪਾਂ ਵੇਖੋ ਕਿ ਜਦ ਗੁਰੂ ਜੀ ਕੋਲ ਆਉਂਦੇ ਹਾਂ ਕੀ ਅੱਗੇ ਰੱਖਦੇ ਹਨ ਤੇ ਮਹਾਰਾਜ ਨੇ ਕਿਹਾ ਕਿਹੜੀ ਪੂਜਾ ਹੈ ਕਿਹੜੀ ਭੇਟਾ ਹੈ ਕਿਹੜੀ ਉਪਹਾਰ ਅਕੋਰ ਹੈ ਜੋ ਤੁਸੀਂ ਆਪਣੇ ਗੁਰੂ ਦੇ ਅੱਗੇ ਅਰਪਣ ਕਰਨੀ ਇਹ ਅਗਰ ਆਪਾਂ ਅੱਜ ਇੰਨੀ ਗੱਲ ਸਮਝ ਲਈਏ ਕਿ ਕੀ ਗੁਰੂ ਸਾਹਿਬ ਸੋਹਣਾ ਰੁਮਾਲ ਭੇਟ ਕਰਨ ਤੇ ਪ੍ਰਸੰਨ ਹੁੰਦੇ, ਕੀ ਗੁਰੂ ਸਾਹਿਬ ਕੋਈ ਬਹੁਤ ਸਾਰੀ ਕੋਈ ਸੋਇਨਾ ਪਦਾਰਥ ਧਨ ਉਹਨਾਂ ਦੇ ਅੱਗੇ ਅਰਪਣ ਕਰ ਦਈਏ? ਨਹੀਂ, ਮਹਾਰਾਜ ਨੇ ਕਿਹਾ ਮਨ ਦੇਖਿਆ, ਮਨ ਦੇਖਿਆ। ਕਹਿੰਦੇ ਮਹਾਤਮਾ ਬੁੱਧ ਦੀ ਇੱਕ ਫੁੱਲ ਤੇ ਇੱਕ ਲਾਲ ਪਾਤਸ਼ਾਹ ਭੇਟ ਕਰਨ ਲੱਗਿਆ। ਮਹਾਤਮਾ ਕਹਿਣ ਲੱਗੇ ਦੋਨੇ ਵਗਾ ਇਹਨਾਂ ਨੂੰ ਦਰਿਆ ਨੂੰ ਭਲਿਆ ਲੋਕਾਂ, ਕਿਉਂਕਿ ਤੂੰ ਜਦ ਉਸਨੇ ਪੁੱਛਿਆ ਫਿਰ ਤੇ ਉਹ ਭਿਕਸ਼ੂ ਹੋ ਗਿਆ, ਪਰ ਜਦ ਉਸ ਪੁੱਛਿਆ ਪ੍ਰਭੂ ਫੁੱਲ ਵਿੱਚ ਤੇ ਇਹ ਲਾਲ ਭੇਟ ਕਰਨ ਚ ਸਾਨੂੰ ਕੀ ਔਗਣ ਦੋਸ਼ ਦਿਖਿਆ? ਸੰਤ ਬੋਲੇ ਕਿ ਤੈਨੂੰ ਪਤਾ ਹੀ ਨਹੀਂ ਲੱਗਣਾ ਭੇਟ ਕੀ ਕਰਨਾ, ਇਸ ਲਈ ਮੈਂ ਕਿਹਾ ਵਗਾ ਦੇ ਦੋਨੇ, ਇਹ ਫੁੱਲ ਵੀ ਮੈਨੂੰ ਨਹੀਂ ਚਾਹੀਦਾ, ਇਹ ਲਾਲ ਵੀ ਮੈਨੂੰ ਨਹੀਂ ਚਾਹੀਦਾ, ਚਾਹੇ ਮੈਨੂੰ ਕੋਈ ਫਰਕ ਨਹੀਂ ਸੀ ਪੈਣਾ ਤੂੰ ਲਾਲ ਭੇਟ ਕਰਦਾ ਚਾਹੇ ਫੁੱਲ ਭੇਟ ਕਰਦਾ, ਪਰ ਤੈਨੂੰ ਭੇਟ ਨਹੀਂ ਸੀ ਖੁੱਲ ਸਕਣਾ ਸਾਰੀ ਜ਼ਿੰਦਗੀ, ਤੂੰ ਇਸੇ ਭੇਟਾ ਕਰਨ ਵਿੱਚ ਪਰਚ ਜਾ, ਜੋ ਵਾਸਤਵ ਵਿੱਚ ਭੇਟ ਕਰਨਾ ਹੈ ਉਹ ਤੋਂ ਤੂੰ ਬਹੁਤ ਦੂਰ ਲੰਘ ਜਾਣਾ। ਇਸ ਲਈ ਮਹਾਰਾਜ ਨੇ ਕਿਹਾ ਕਿ ਗੁਰੂ ਦੇ ਅੱਗੇ ਜੋ ਆਪਣੇ ਆਪ ਨੂੰ ਅਰਪਣ ਕਰਦਾ ਹੈ, ਸਿੱਖ ਦਾ ਭਾਵ ਵੀ ਇਹ ਹੈ, ਸਿੱਖ ਦਾ ਭਾਵ ਵੀ ਇਹ ਹੈ, ਜਿਵੇਂ ਗੀਤਾ ਦੇ ਐਂਡ ਚ ਕ੍ਰਿਸ਼ਨ ਭਗਵਾਨ ਕਿਹਾ ਤੂੰ ਮੇਰਾ ਸ਼ਿਸ਼ ਹੋ ਸਕਦਾ ਹੈ, ਕਿਵੇਂ ਹੋ ਸਕਦਾ ਹੈ ਜੇ ਸਰਬ ਧਰਮਾਨ ਪਰੀ ਸੇਵਿਆ, ਜੇ ਸਭ ਕੁਝ ਤਿਆਗ ਸਕੇ, ਮਾਂ ਮੇਕੰ ਸ਼ਰਨ, ਕੇਵਲ ਅਰਪਣ ਹੋ ਜਾਏ ਮੇਰੀ ਸ਼ਰਨ ਵਿੱਚ। ਮਹਾਰਾਜ ਕਹਿੰਦੇ ਨੇ ਕੋਈ ਆਪਣੇ ਗੁਰੂ ਅੱਗੇ ਭੇਟ ਹੋ ਜਾਏ, ਅਰਪਣ ਹੋ ਜਾਏ, ਤਾਂ ਉਹ ਉਹਨਾਂ ਪਾਸ ਇਹ ਪੂੰਜੀ ਹੈ, ਫਿਰ ਉਹਦੇ ਵਿੱਚ ਉਸ ਪਦਾਰਥ ਵਿੱਚ ਗੁਣ ਹੈ ਕਿ ਨਾ ਉਹਨੇ ਇਨਸੋ ਵਿਛੜਨਾ ਹੈ, ਆ ਜਾਏ ਫਿਰ ਵਿਛੜਦਾ ਨਹੀਂ। ਹੋਰ ਪਿਆਰੀ ਤੋਂ ਪਿਆਰੀ ਵਸਤੂ ਹੈ ਆਏਗੀ, ਪਰ ਉਸਦੇ ਨਾਲ ਵੀ ਉਸਨੇ ਹੁਣ ਘੰਟੇ ਨੂੰ ਉਸ ਸਮੇਂ ਵਿਛੜ ਜਾਣਾ ਹੈ। ਅਗਲੀ ਪੌੜੀ ਚ ਮਹਾਰਾਜ ਨੇ ਬੜਾ ਲੰਬਾ ਵਿਸਥਾਰ ਵਾਲਾ ਭਾਵ ਹੈ, ਉਸ ਵਿਸਥਾਰ ਤੋਂ ਸੰਕੋਚ ਕਰੀਏ। ਗੁਰੂ ਜੀ ਕਹਿੰਦੇ ਹਨ ਫਿਰ ਮਹਾਰਾਜ ਉੱਥੇ ਆ ਗਏ, ਇਹ ਉਸੇ ਗੱਲ ਨੂੰ ਫਿਰ ਲੈ ਲਿਆ ਕਿ ਮਨਮੁਖ ਜਿਹੜਾ ਹੈ ਉਹਦੇ ਲਈ ਸਵਾਏ ਮਰਨ ਤੋਂ ਤੇ ਖੁੱਲੇ ਤੇ ਭਟਕਣ ਤੋਂ ਹੋਰ ਕੋਈ ਉਪਾਅ ਨਹੀਂ। ਜੋ ਮਨ ਦੇ ਮਨਮੁਖ ਉਹਨੇ ਅੱਜ ਨਹੀਂ ਕੱਲ ਉਹਨੇ ਹੋਰ ਐਸੇ ਥਾਂ ਡੁੱਬੇ ਜਾਣਾ ਹੈ ਜਿੱਥੇ ਨਾ ਉਹਨੂੰ ਉਲਾ ਕੰਡਾ ਲੱਭਣਾ ਹੈ, ਐਸੀ ਘੁੰਮਣ ਘੇਰੀ ਚ ਉਹਨੇ ਘੁੰਮੇ ਜਾਣਾ ਹੈ, ਕੋਈ ਉਪਾਅ ਨਹੀਂ, ਕੋਈ ਯਤਨ ਨਹੀਂ, ਕੋਈ ਵਿਧੀ ਨਹੀਂ ਕਿ ਉਹ ਪਰੇ ਕੰਡੇ ਜਾਣ ਲੱਗੇ ਜਾਂ ਇਸ ਕੰਡੇ ਤੇ, ਨਾ ਉਰਵਾਰ ਨਾ ਇੱਧਰ ਨਾ ਉੱਧਰ। ਫਿਰ ਮਹਾਰਾਜ ਨੇ ਇਹ ਛੱਡ ਦਿੱਤਾ ਸਵਾਲ, ਫਿਰ ਅੱਗੇ ਅਗਲੀ ਅਵਸਥਾ ਦੀ ਗੱਲ ਕਹਿੰਦੇ ਹਨ ਕਿ ਮਹਾਰਾਜ ਫਿਰ ਇਹ ਵੀ ਦੇਖੋ, ਤੁਸੀਂ ਕਹਿੰਦੇ ਹੋ ਗੁਰਮਤ ਗੁਰੂ ਦੇ ਗੁਰੂ ਵੱਲ ਕੋਈ ਜਾਏ, ਗੁਰੂ ਤੋਂ ਮਤ ਲਏ, ਗੁਰੂ ਤੋਂ ਪ੍ਰਕਾਸ਼ ਲਏ, ਤੇ ਗੁਰੂ ਕਿਵੇਂ ਮਿਲ ਜਾਂਦੇ ਹਨ? ਗੁਰੂ ਦੇ ਦਰਸ਼ਨ ਜਾਂ ਗੁਰੂ ਦੀ ਭੇਟ ਕਿਹਾ ਮਹਾਰਾਜ ਨੇ ਕਿ ਕਰਮ ਜਾਗਦੇ ਹਨ, ਜਾਂ ਉਹ ਕਹਿ ਲਈਏ ਕਿ ਚੰਗੇ ਭਾਗਾਂ ਦੀ ਨਿਸ਼ਾਨੀ ਇਹ ਹੈ ਕਿ ਮਨੁੱਖ ਆਪਣੇ ਮਨ ਦੀ ਅਗਵਾਈ ਛੱਡ ਦਿੰਦਾ ਹੈ, ਆਪਣੇ ਆਪ ਸੁਚੇਤ ਹੋਣ ਤੋਂ, ਜਿਵੇਂ ਮਹਾਰਾਜ ਨੇ ਇਹ ਕਿਹਾ ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ। ਇਹ ਦੋ ਤਰ੍ਹਾਂ ਦੇ ਲੋਕ ਹਨ, ਕੁਛ ਲੋਕ ਉਹ ਹਨ ਜੋ ਨਿਰੋਲ ਆਪਣੀ ਸਿਆਣਪ ਦੇ ਆਸਰੇ ਸਹੀ ਚੱਲਦੇ, ਅਹਿਲ ਵੈਰਾਗ ਸਾਚਰ ਤੇ ਅਹਿਲ ਵੈਰਾਗ, ਆਪਣਾ ਵੈਰਾਗ ਬੜਾ ਸ਼ਨ ਪੰਗਰ ਹੈ, ਕਿਸੇ ਕਾਰਨ ਹੋਇਆ ਫਿਰ ਟੁੱਟ ਗਿਆ, ਫਿਰ ਕਾਰਨ ਬਣਿਆ ਫਿਰ ਵੈਰਾਗ ਆ ਗਿਆ। ਸ਼ਾਸਤਰ ਆਨੇ ਤੇ ਕਈ ਤਰ੍ਹਾਂ ਦੇ ਵੈਰਾਗ ਲਿਖੇ ਹਨ, ਮਹਾਰਾਜ ਕਿਹਾ ਉੱਥੇ ਅਹਿਲ ਵੈਰਾਗ ਦੇ ਹੁਣ ਸਮਾਨੇ ਕੇ ਵਿਚਾਰ ਕਰੀਏ। ਮਹਾਰਾਜ ਕਹਿੰਦੇ ਨੇ ਇੱਕ ਆਵਾਜ਼ ਹੈ ਅਕਾਲ ਪੁਰਖ ਦੀ ਜੋ ਸਦਾ, ਜਿਸ ਨੂੰ ਉਹਨਾਂ ਨੇ ਬਾਣੀ ਕਿਹਾ ਹੈ, ਨਜ਼ਰ ਹੋ ਜਾਏ ਗੁਰੂ ਸਾਹਿਬ ਦੀ ਤਾਂ ਉਹ ਕਿਸੇ ਦੇ ਹਿਰਦੇ ਦੀ ਸੁਰਤ ਵਿੱਚ ਸਮਾ ਜਾਂਦੀ, ਨਹੀਂ ਤੇ ਸਾਧਨਾ ਕਰਨ ਵਾਲੇ ਜਾਂ ਸਿੱਧ ਲੋਕ ਤਰਸਦੇ ਹਨ, ਉਹ ਵਸਤੂ ਤੋਂ ਖਾਲੀ ਰਹਿ ਜਾਂਦੇ ਹਨ, ਕਿੱਥੇ ਸਮਾਪਤੀ ਕਰੀ ਹੈ ਉਹਨਾਂ ਨੇ, ਉੱਥੇ ਦ੍ਰਿਸ਼ਟੀ ਪਰਮ ਦ੍ਰਿਸ਼ਟੀ ਦਾ ਵਿਸ਼ਲੇਸ਼ਣ ਕੀਤਾ ਹੈ, ਪਰਮ ਦ੍ਰਿਸ਼ਟੀ ਦੇ ਭਾਵ ਨੂੰ ਖੋਲਿਆ। ਵਿਚਾਰਵਾਨ ਇਹ ਦੱਸਦੇ ਹਨ ਕਿ ਦੋ ਤਰ੍ਹਾਂ ਦੀ ਦ੍ਰਿਸ਼ਟੀ ਹੈ, ਇੱਕ ਸਾਡੇ ਲੋਕਾਂ ਦੀ ਦ੍ਰਿਸ਼ਟੀ ਹੈ, ਇੱਕ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਹੈ, ਜਿਵੇਂ ਇੱਕ ਸ਼ੇਰ ਦੀ ਵੀ ਦ੍ਰਿਸ਼ਟੀ ਹੈ, ਇੱਕ ਕੁੱਤੇ ਦੀ ਵੀ ਦ੍ਰਿਸ਼ਟੀ ਹੈ,
ਦੋਨਾਂ ਚ ਫਰਕ ਹੈ ਕਿ ਕੁੱਤੇ ਦੇ ਤੁਸੀਂ ਲਾਠੀ ਮਾਰੋ ਉਹ ਦੋਸ਼ ਲਾਠੀ ਚ ਵੇਖਦਾ ਕੁੱਤੇ ਨੂੰ ਇਹ ਦਿਖਦਾ ਹੈ ਕਿ ਇਹ ਸ਼ਤਰੂ ਮੇਰਾ ਇਹ ਸੋਤੀ ਹੈ ਲਾਠੀ ਹੈ ਉਹਦੀ ਦ੍ਰਿਸ਼ਟੀ ਇਹ ਨਹੀਂ ਕਿ ਲਾਠੀ ਦਾ ਕੋਈ ਦੋਸ਼ ਇਹਦਾ ਕੀ ਦੋਸ਼ ਜਿਹੜਾ ਲਾਠੀ ਮਾਰ ਰਿਹਾ ਹੈ ਦੋਸ਼ ਤੇ ਉਸਦਾ ਹੈ ਸ਼ਤਰੂ ਮੇਰਾ ਅਸਲ ਵੈਰੀ ਮੇਰਾ ਪਰ ਸ਼ੇਰ ਦੀ ਦ੍ਰਿਸ਼ਟੀ ਹੈ ਉਹ ਤੁਰਤ ਵੇਖਦਾ ਹੈ ਕਿ ਗੋਲੀ ਆ ਕਿੱਥੋਂ ਗਈ ਹੈ ਗੋਲੀ ਬਣ ਗਈ ਹੈ ਉਹ ਦੇਖਦਾ ਹੈ ਉਹਦਾ ਧਿਆਨ ਜਾਂਦਾ ਹੈ ਕਿੱਥੋਂ ਗੋਲੀ ਆ ਰਹੀ ਅਧਰਮ ਦ੍ਰਿਸ਼ਟੀ ਦਾ ਵਰਣਨ ਕਰਦੇ ਮਹਾਰਾਜ ਕਹਿੰਦੇ ਹਨ ਕਿ ਉਹਨੂੰ ਇਹ ਕੁਛ ਵੀ ਪਿੱਛੇ ਤੇ ਕਿਹਾ ਇਹ ਕੱਚ ਹੈ ਇਹ ਸੱਚ ਹੈ ਭੇਦਵਾਦ ਹੀ ਨਹੀਂ ਹਰ ਥਾਂ ਤੇ ਭੇਦਵਾਦ ਪਰ ਬ੍ਰਹਮ ਦ੍ਰਿਸ਼ਟੀ ਮਨ ਸਾਚਾ ਮੁੱਖ ਸਾਚਾ ਹੋਏ ਖਬਰ ਨਾ ਦੇਖੇ ਠੇਕ ਸਜਨ ਹੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਇੱਥੇ ਆ ਕੇ ਸ਼ੰਕਰ ਜੀ ਤੇ ਹੋਰ ਜਿਹੜੇ ਮਹਾਂਪੁਰਸ਼ ਹਨ ਉਹ ਆਖੇ ਉਹ ਕਹਿੰਦੇ ਨੇ ਮਾਇਆ ਹੀ ਆ ਮਾਇਆ ਹੈ ਆ ਬ੍ਰਹਮ ਹੈ ਪਰ ਮਹਾਰਾਜ ਨੇ ਕਿਹਾ ਨਹੀਂ ਕੋਈ ਮਾਇਆ ਨਹੀਂ ਕੋਈ ਮਾਇਆਵਾਦ ਨਹੀਂ ਤੁਸੀਂ ਨਖੇੜਾ ਨਹੀਂ ਕਰ ਸਕਦੇ ਗੁਰੂ ਜੀ ਨੇ ਕਿਹਾ ਹੈ ਨੇਤਰੋ ਮੇਰੇ ਹਰ ਤੁਮ ਮੈਂ ਜੋ ਧਰੀ ਹਰ ਤੁਮ ਮੈਂ ਜੋ ਧਰੀ ਕੀ ਕਿਹਾ ਹਰ ਦਿਨ ਅਵਰਨਾ ਹਰ ਦਿਨ ਅਵਰਨਾ ਦੇਖੋ ਕੋਈ ਉਹਨਾਂ ਕਿਹਾ ਇਹ ਜਿਹੜਾ ਤੁਸੀਂ ਕਹਿੰਦੇ ਹੋ ਇਹ ਸਿੱਖ ਹੈ ਇਹ ਅੰਮ੍ਰਿਤ ਹੈ ਇਹ ਐਸਾ ਹੈ ਐਸਾ ਹੈ ਇਹ ਮਾਇਆ ਹੈ ਇਹ ਬ੍ਰਹਮ ਹੈ ਮਹਾਰਾਜ ਕਿਹਾ ਇਹ ਜਿਸ ਸੰਸਾਰ ਤੁਮ ਦੇਖ ਲੇ ਇਹ ਹਰ ਕਾ ਰੂਪ ਹੈ ਹਰ ਰੂਪ ਨਜ਼ਰੀਆ ਇਹ ਕਿਆ ਸਭ ਸੱਚ ਹੈ ਸੱਚ ਹੀ ਸੱਚ ਹੈ ਪਰ ਕੋਈ ਵਿਰਲਾ ਹੀ ਪਛਾਣਦਾ ਹੈ ਜਿਸ ਤੇ ਉਹਦੀ ਨਜ਼ਰ ਹੋ ਜਾਂਦੀ ਹੈ ਉਹ ਜਿਵੇਂ ਆਪਾਂ ਸੱਚ ਸੱਚ ਗੱਲ ਕਰੀ ਜਾਈਏ ਗੁਰੂ ਜੀ ਕਹਿੰਦੇ ਉਹ ਤੂੰ ਕਿੰਨੇ ਸਹੀ ਚੱਲ ਜਿਵੇਂ ਕੋਈ ਮਿਸ਼ਰੀ ਕਹੀ ਜਾਏ ਉਹਨੂੰ ਮਿਠਾਸ ਨਹੀਂ ਆ ਸਕਦਾ ਚਾਨਣ ਕਹੀ ਜਾਏ ਪ੍ਰਕਾਸ਼ ਨਹੀਂ ਆ ਇੱਥੇ ਦ੍ਰਿੜ ਹੋ ਜਾਏ ਮਹਾਰਾਜ ਕਹਿੰਦੇ ਹਨ ਜਿਸ ਤੇ ਕਿਰਪਾ ਹੁੰਦੀ ਹੈ ਵਾਹਿਗੁਰੂ ਆਪ ਹੀ ਉਸਨੂੰ ਸੱਚ ਵਾਲੀ ਪਰਮ ਗਿਆਨੀ ਵਾਲੀ ਦ੍ਰਿਸ਼ਟੀ ਬਖਸ਼ ਦਿੰਦਾ ਹੈ ਕਿ ਨਾ ਅੱਖਰਾਂ ਨਾਲ ਜੋ ਮੈਨੂੰ ਸਿੱਧਿਆ ਬਹੁਤ ਹੀ ਛੋਟੀ ਮਤ ਹੋਣ ਕਰਕੇ ਮੈਂ ਕਿਵੇਂ